ਅੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬੱਪੜਾ ਛੱਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰਵਰੇ ਕਾਇਨਾਤ ਹਸਤੀਏ ਮੁਕੱਦਸ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਮੁਕੱਦਸ ਗੋਦ ਅੰਦਰ ਹਾਜ਼ਰੀਨ ਗੁਰੂ ਪਿਆਰੀ ਸਤਸੰਗ ਜੀਓ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀਓ ਸਤਿਗੁਰੂ ਜੀ ਦੀ ਪਾਵਨ ਨਦਰੇ ਰਹਿਮਤ ਦੇ ਸਦਕਾ ਆਪ ਜੀ ਨੇ ਦੂਰ ਦੁਰਾਡੇ ਤੋਂ ਚੱਲ ਕੇ ਹਜ਼ੂਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਥਾਨ ਦੇ ਦਰਸ਼ਨ ਦੀਦਾਰ ਕੀਤੇ ਨੇ। ਬੜੀ ਇਕਾਗਰਤਾ ਬੜੀ ਭਾਵਨਾ ਦੇ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਜੁੜ ਕੇ ਬੈਠੇ ਹੋ। ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤਾ। ਇਸ ਪਾਵਨ ਸਥਾਨ ਦੀ ਪਾਵਨ ਪਰੰਪਰਾ ਦੇ ਅਨੁਸਾਰ ਅੱਜ ਦੇ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਨੇ ਗਿਆਨੀ ਬਲਵੰਤ ਸਿੰਘ ਜੀ ਦੇ ਪਾਸੋਂ ਮੁੱਢਲਾ ਪਾਠ ਸਰਵਣ ਕੀਤਾ। ਅੱਜ ਦਾ ਇਹ ਪਾਵਨ ਸ਼ਬਦ ਜ਼ਾਹਰ ਪੀਰ ਜਗਤ ਗੁਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 685 ਦੇ ਉੱਪਰ ਸੁਭਾਏਮਾਨ ਕੀਤੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਰੱਬੀ ਸ਼ਖਸੀਅਤ ਦੇ ਪ੍ਰਥਾਏ ਭਾਈ ਨੰਦ ਲਾਲ ਜੀ ਦੇ ਬੜੇ ਪਿਆਰੇ ਪਾਕ ਬੋਲ ਨੇ। ਉਹ ਕਹਿੰਦੇ ਜਿਸ ਵੇਲੇ ਗੁਰੂ ਨਾਨਕ ਮਹਾਰਾਜ ਜੀ ਨੇ ਸੰਸਾਰ ਦੇ ਉੱਤੇ ਆਉਣਾ ਸੀ, ਮਹਾਰਾਜ ਜੀ ਦੇ ਸੰਸਾਰ ਦੇ ਉੱਤੇ ਆਉਣ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਬੁਲਾਇਆ। ਜਿਸ ਮਕਸਦ ਦੇ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸੰਸਾਰ 'ਤੇ ਭੇਜਣਾ ਹੈ, अकाल पुरख वाहेगुरु ने वो मकसद गुरु नानक साहब जी नूं दृढ़ करवाया ते आखिया ऐ नानक संसार दे लोक मेरे नाम नूं भुल के खवार हो रहे ने, मैं तैनू संसार ते भेजण लगा है ते दुनिया ते जाके तू दुनिया दे लोकां नूं इह विचार दृढ़ करवाउणी है कि जे मनुखता दे कोल मेरा नाम ना होवे संसार की कीमत एक जवां दे दाणे जिन्नी भी नहीं। मैं फिर दोहराओ करां जी, अकाल पुरख वाहेगुरु ने गुरु नानक साहब महाराज नूं आखिया भी नानक तू संसार ते जा, दुनिया के लोगों नूं इह समझाउण दा यतन कर भी मेरे नाम तो बिना दुनिया की कीमत जवां दे दाणे जिन्नी भी नहीं। उन्होंने इत्थे पावन शब्द लिखिया, राहे जिक्रम बा आलमे बेनुमा बा हम हां सौज वस्फे मन गोया गिरदे आलम बर आवा हादी शौ के जहां गैरे मन नियरजद ज्यों। संसार दे लोकां नूं नाम जपाउण वास्ते गुरु नानक महाराज जी आए, सारे संसार दा प्रचार दौरा करके भुले भटकियां नूं मेरे पातशाह जी ने सीधे रस्ते ते पाया ते सीधे रस्ते ते पाउण वास्ते गुरमुखो गुरु नानक साहब महाराज दे कोल सब तों वड्डा साधन है पावन गुरबाणी। गुरबाणी दा पाठ महाराज करदे रहे, गुरबाणी दा कीर्तन करदे रहे, सुनण वालियां दी सुरत अकाल पुरख वाहिगुरु दे चरणां दे विच लीन हुंदी रही। धन गुरु नानक साहब महाराज जी ने हर थान ते जाके शब्द दी प्रधानता दी गल कीती, जिहड़े बेअंत बचन उचारण कीते उहनां दे विचों असीं अज दा पावन शब्द सरवण करना है। और अज दे इस पावन शब्द विच जिहड़ी रहाओ वाली पंक्ति है उस पंक्ति दे विच महाराज जी ने दृढ़ करवाया कि गुरु के सिखा गुरु नूं छड के जे तू किसी होर पासे जाण दा यतन करेगा सच जानी तेरे पल्ले केवल निराशा पएगी, चिक्कड़ दे विच डुब जाएगा, मैल लग जाएगी, पर गुरु तो बिना तेरा पार उतारा नहीं होना। समुचा शब्द आपां सरवण करना है। शब्द दे विच महाराज जी ने दो किरदार लए ने, एक है गुरमुख दा किरदार ते दूसरा है मनमुख वाली बिरती दा किरदार। महाराज जी ने इत्थे एक प्रतीक वरतिया है, साहब जी ने हंस शब्द वरतिया है, बगला शब्द वरतिया है। गुरु नानक साहब का एक समझाउण दा तरीका है, उन्होंने हंस की वरतों की है गुरमुख दे प्रथाए ते मनमुख दे प्रथाए महाराज जी ने बगला शब्द वरतिया है। आओ मन बिरतियां नूं इकागर करके पावन शब्द नूं सरवण करिए जी।
सतनाम श्री वाहेगुरु साहिब जी, तनासरी महला पहला, घर दूजा अष्टपदिया, एक ओंकार सतगुर प्रसाद।
ਧਨਾਸਰੀ ਰਾਗ ਦੇ ਅੰਦਰ ਮਹਾਰਾਜ ਜੀ ਨੇ ਅੱਜ ਦਾ ਪਾਵਨ ਸ਼ਬਦ ਉਚਾਰਨ ਕੀਤਾ ਹੈ। ਸੁਰ ਤਾਲ ਦੇ ਦੂਸਰੇ ਘਰ ਦੇ ਵਿੱਚ ਮਹਾਰਾਜ ਜੀ ਗਾਉਣ ਦੀ ਹਦਾਇਤ ਬਖਸ਼ਿਸ਼ ਕਰਦੇ ਨੇ। ਇਸ ਪਾਵਨ ਸ਼ਬਦ ਦੇ ਅੱਠ ਪਦੇ ਹਨ, ਇਸ ਵਾਸਤੇ ਮਹਾਰਾਜ ਜੀ ਨੇ ਅਸ਼ਟਪਦੀ ਦੇ ਰੂਪ ਦੇ ਵਿੱਚ ਇਹ ਸ਼ਬਦ ਉਚਾਰਨ ਕੀਤੇ। ਸ਼ਬਦ ਦੇ ਆਰੰਭ ਦੇ ਵਿੱਚ ਮੰਗਲਾ ਚਰਨ ਹੈ, ਜਿਹਦਾ ਭਾਵ ਹੈ ਕਿ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ ਔਰ ਸੱਚੇ ਗੁਰੂ ਦੀ ਸਦਾ ਰਹਿਣ ਵਾਲੇ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਜੀ।
ਗੁਰ ਸਾਗਰ ਰਤਨੀ ਭਰਪੂਰੇ।
ਮਹਾਰਾਜ ਕਹਿੰਦੇ ਨੇ ਕਿ ਜਿਹੜਾ ਗੁਰੂ ਹੈ ਉਹ ਮਨੋ ਸਮੁੰਦਰ ਹੈ ਔਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਤਨਾਂ ਦੇ ਵਾਂਗ ਹੈ ਅਤੇ ਗੁਰੂ ਜਿਹੜਾ ਹੈ ਉਹ ਨਾਮ ਰੂਪੀ ਰਤਨਾਂ ਦੇ ਨਾਲ ਨੱਕਾ ਨੱਕ ਭਰਿਆ ਹੋਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਗੁਰੂ ਦੀ ਵਡਿਆਈ ਕਰਦਿਆਂ ਬਹੁਤ ਸਾਰੇ ਬਚਨ ਸਾਡੀ ਝੋਲੀ ਦੇ ਵਿੱਚ ਪਾਏ। ਮਹਾਰਾਜ ਜੀ ਨੇ ਕਿਤੇ ਇਹ ਆਖਿਆ ਹੈ, ਗੁਰੂ ਸਮੁੰਦਰ ਨਦੀ ਸਭ ਸਿੱਖੀ ਨਹਾਤੈ ਜਿੱਤ ਵਡਿਆਈ, ਵੀ ਗੁਰੂ ਸਮੁੰਦਰ ਹੈ ਸਿੱਖ ਨਦੀ ਦੇ ਵਾਂਗ ਨੇ, ਜਿਹੜੀ ਸਮੁੰਦਰ ਦੇ ਵਿੱਚ ਮਿਲ ਕੇ ਆਪਣਾ ਆਪ ਗਵਾ ਦਿੰਦੀ ਹੈ। ਕਿਤੇ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਆਖਿਆ ਵੀ ਜਿਹੜਾ ਗੁਰੂ ਹੈ ਉਹ ਕੁੰਜੀ ਬਰਦਾਰ ਹੈ, ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਮਹਾਰਾਜ ਕਹਿੰਦੇ ਬੰਦੇ ਦਾ ਜਿਹੜਾ ਮਨ ਹੈ ਕੋਠੇ ਦੇ ਵਾਂਗ ਹੈ, ਸਰੀਰ ਛੱਤ ਦੇ ਵਾਂਗ ਹੈ, ਅਤੇ ਮਾਇਆ ਦੀ ਪਾਹ ਦੀ ਇਹਨੂੰ ਕੁੰਜੀ ਲੱਗੀ ਹੋਈ ਹੈ, ਜਿੰਦਰਾ ਵੱਜਾ ਹੋਇਆ ਹੈ। ਪੁਰਾਣੇ ਜ਼ਮਾਨਿਆਂ ਦੇ ਵਿੱਚ ਪਸ਼ੂਆਂ ਦੇ ਪੈਰਾਂ ਵਿੱਚ ਜਿੰਦਰੇ ਮਾਰੇ ਜਾਂਦੇ ਸਨ। ਮਹਾਰਾਜ ਕਹਿੰਦੇ ਮਨੁੱਖ ਪਸ਼ੂਆਂ ਦੇ ਵਾਂਗੂੰ ਜੀਵਨ ਬਤੀਤ ਕਰਦਾ ਹੈ, ਮਾਇਆ ਦੀ ਪਾਹ ਲੱਗੀ ਹੋਈ ਇਹਨੂੰ ਜਿੰਦਰਾ ਵੱਜਾ ਹੋਇਆ ਹੈ, ਅਤੇ ਚਾਬੀ ਗੁਰੂ ਦੇ ਕੋਲ ਹੈ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਅਤੇ ਇੱਕ ਥਾਂ 'ਤੇ ਮੇਰੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਆਖਿਆ ਵੀ ਗੁਰੂ ਜਿਹੜਾ ਉਹ ਸਰਾਫ ਹੈ, ਆਪ ਵਿਚਾਰੇ ਸੋ ਪਰਖੇ ਹੀਰਾ, ਏਕ ਦ੍ਰਿਸ਼ਟ ਤਾਰੇ ਗੁਰਪੂਰਾ, ਐਸਾ ਸ਼ਾਹ ਸਰਾਫੀ ਕਰੇ ਸਾਚੀ ਨਦਰ ਏਕ ਲਿਵ ਤਰੇ। ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਹ ਬਚਨ ਵੀ ਆਖਿਆ ਵੀ ਜਿਹੜਾ ਗੁਰੂ ਹੈ ਉਹ ਸੰਤੋਖ ਦਾ ਰੁੱਖ ਹੈ, ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਗੁਰੂ ਸੰਤੋਖ ਦਾ ਰੁੱਖ ਹੈ ਅਤੇ ਉਹਨੂੰ ਧਰਮ ਦੇ ਫੁੱਲ ਲੱਗਦੇ ਨੇ ਅਤੇ ਗਿਆਨ ਦਾ ਫਲ ਲੱਗਦਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕੈ ਕਰਮ ਧਿਆਨ, ਸੋਇਨੇ ਕਾ ਬਿਰਖ ਪੱਤ ਪਰਵਾਲਾ ਫੁੱਲ ਜਵੇਹਰ ਲਾਲ, ਤਿੱਤ ਫਲ ਰਤਨ ਲਗੈ ਮੁਖ ਭਾਖਿਤ ਹਿਰਦੈ ਹਿਰਦੈ ਨਿਹਾਲ। ਗੁਰੂ ਨੂੰ ਮਹਾਰਾਜ ਜੀ ਨੇ ਸੋਨੇ ਦਾ ਸੋਨਾ ਵੀ ਆਖਿਆ ਅਤੇ ਜਿਹੜੇ ਗੁਰੂ ਦੇ ਬਚਨ ਨੇ ਮਹਾਰਾਜ ਕਹਿੰਦੇ ਉਹ ਸੋਨੇ ਦੇ ਪੱਤਰਿਆਂ ਦੇ ਵਾਂਗ ਨੇ। ਖੈਰ ਮੈਂ ਅਰਜ਼ ਕਰਾਂ, ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਜਿਹੜਾ ਗੁਰੂ ਹੈ ਉਹ ਸਮੁੰਦਰ ਦੇ ਵਾਂਗ ਹੈ, ਸਾਗਰ ਦੇ ਵਾਂਗ ਹੈ, ਰਤਨਾਂ ਦੇ ਨਾਲ ਨੱਕਾ ਨੱਕ ਭਰਿਆ ਹੋਇਆ। ਪਾਵਨ ਬਾਣੀ ਨੂੰ ਪੜ੍ਹੀਏ ਗੁਰਮੁਖੋ, ਬਾਣੀ ਦੀ ਤਸ਼ਬੀਹ ਮਹਾਰਾਜ ਜੀ ਨੇ ਹੀਰਿਆਂ ਮੋਤੀਆਂ ਜਵਾਹਰਾਤਾਂ ਦੇ ਨਾਲ ਦਿੱਤੀ ਹੈ, ਅਤੇ ਸਿੱਖ ਨੂੰ ਮਹਾਰਾਜ ਜੀ ਨੇ ਆਖਿਆ ਵੀ ਸਿੱਖ ਹੰਸ ਬਣ ਕੇ ਗੁਰੂ ਦੀ ਪਾਵਨ ਬਾਣੀ ਦੇ ਵਿੱਚ ਟੁੱਬੀ ਮਾਰ ਕੇ ਇਸ਼ਨਾਨ ਕਰੇ, ਸਤਿਗੁਰੂ ਜੀ ਦੇ ਕੀਮਤ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲਾ ਕਰੇ। ਬੜੇ ਬਚਨ ਨੇ ਪਾਵਨ ਬਾਣੀ ਵਿੱਚ ਜਿੱਥੇ ਮਹਾਰਾਜ ਜੀ ਨੇ ਗੁਰਬਾਣੀ ਨੂੰ ਹੀਰਿਆਂ ਰਤਨਾਂ ਦੇ ਨਾਲ ਤਸ਼ਬੀਹ ਬਖਸ਼ਿਸ਼ ਕੀਤੀ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨੀ ਹੱਥ ਚੜ੍ਹਿਆ ਰਾਮ। ਜਿਹੜੇ ਬਾਣੀ ਨਾਲ ਜੁੜ ਜਾਂਦੇ ਨੇ ਮਹਾਰਾਜ ਕਹਿੰਦੇ ਉਹਨਾਂ ਦੇ ਹੱਥ ਵਿੱਚ ਹੀਰਾ ਰਤਨ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ। ਇੱਕ ਮਹਾਰਾਜ ਦਾ ਬਚਨ ਹੈ, ਅੰਮ੍ਰਿਤ ਨੀਰ ਗਿਆਨ ਮਨ ਮੱਜਨ 68 ਤੀਰਥ ਸੰਗ ਗਹੇ, ਗੁਰ ਉਪਦੇਸ਼ ਜਵੇਹਰ ਮਾਣਕ, ਸੇਵੇ ਸਿੱਖ ਸੋ ਖੋਜ ਲਹੇ। ਜਿਹੜਾ ਗੁਰੂ ਦਾ ਬਚਨ ਹੈ ਉਹ ਜਵਾਹਰਾਤਾਂ ਦੇ ਵਾਂਗ ਹੀਰਿਆਂ ਦੇ ਵਾਂਗ ਹੈ, ਗੁਰੂ ਹੀਰਿਆਂ ਮੋਤੀਆਂ ਦੇ ਸਮੁੰਦਰ ਨਾਲ ਭਰਿਆ ਹੋਇਆ ਹੈ, ਅਤੇ ਭਾਵਨਾ ਵਾਲੇ ਸਿੱਖ ਉਹਦੇ ਵਿੱਚ ਟੁੱਬੀ ਲਾ ਕੇ ਰਤਨਾਂ ਨੂੰ ਹੀਰਿਆਂ ਨੂੰ ਮਹਾਰਾਜ ਕਹਿੰਦੇ ਪ੍ਰਾਪਤ ਕਰ ਲੈਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਜੀਵਨ ਪੜ੍ਹੀਏ ਅਤੇ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਸਾਨੂੰ ਕੁਝ ਐਸੀਆਂ ਉਦਾਹਰਨਾਂ ਮਿਲਦੀਆਂ ਨੇ ਵੀ ਗੁਰੂ ਕੇ ਸਿੱਖਾ, ਗੁਰੂ ਨੇ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ, ਸਤਿਗੁਰੂ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚੋਂ ਘਟਨਾਵਾਂ ਆਪ ਵਰਤਾਈਆਂ, ਆਪ ਕਲਾ ਵਰਤਾਈ ਅਤੇ ਸਾਡੇ ਸਾਹਮਣੇ ਇਹ ਪੂਰਨੇ ਪਾਏ ਵੀ ਗੁਰੂ ਕੇ ਸਿੱਖਾ, ਜੇ ਕੱਲ੍ਹ ਨੂੰ ਤੇਰੇ ਸਾਹਮਣੇ ਕੋਈ ਦੁਨਿਆਵੀ ਹੀਰਿਆਂ ਦਾ ਮੋਤੀਆਂ ਦਾ ਲਾਲਚ ਦੇ ਕੇ ਤੈਨੂੰ ਤੇਰੇ ਧਰਮ ਤੋਂ ਡਲਾਉਣ ਦਾ ਯਤਨ ਕਰੇ, ਅਤੇ ਸਭ ਤੋਂ ਪਹਿਲਾਂ ਤੂੰ ਗੁਰੂ ਦੀ ਪਾਵਨ ਬਾਣੀ ਪੜ੍ਹੀ, ਫਿਰ ਗੁਰੂ ਦਾ ਇਤਿਹਾਸ ਪੜ੍ਹੀ, ਇਹ ਗੱਲ ਤੇਰੀ ਸਮਝ ਵਿੱਚ ਆਏਗੀ ਕਿ ਗੁਰੂ ਦੀ ਪਾਵਨ ਬਾਣੀ, ਗੁਰੂ ਦੇ ਬਚਨ ਦੁਨੀਆਂ ਦੇ ਹੀਰਿਆਂ ਦੇ ਨਾਲੋਂ ਵੀ ਕੀਮਤੀ ਨੇ। ਜਿਹਦੇ ਕੋਲ ਬਾਣੀ ਦਾ ਖਜ਼ਾਨਾ ਆ ਜਾਏ ਉਹ ਫਿਰ ਦੁਨਿਆਵੀ ਇਹਨਾਂ ਪਦਾਰਥਾਂ ਦੇ ਪਿੱਛੇ ਦੌੜਦਾ ਨਹੀਂ, ਕਿਉਂਕਿ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕੀਤਾ ਹੈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਕਾ ਸਿੱਖ ਆਪਣੇ ਗੁਰੂ ਦੇ ਬਚਨਾਂ ਨੂੰ ਪਿਆਰ ਨਾਲ ਸਰਵਣ ਕਰ ਲਵੇ, ਗੁਰੂ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਧਾਰਨ ਕਰ ਲਵੇ, ਅਤੇ ਮਹਾਰਾਜ ਕਹਿਣ ਲੱਗੇ ਸਮਝ ਲਓ ਉਹਦੇ ਮਨ ਵਿੱਚ ਮੋਤੀ ਆ ਗਏ, ਹੀਰੇ ਆ ਗਏ, ਜਵਾਹਰਾਤ ਉਹਦੇ ਅੰਦਰ ਪੈਦਾ ਹੋ ਗਏ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਗਤ ਜਲੰਦੇ ਨੂੰ ਉਤਾਰਦੇ ਹੋਏ ਸੁਮੇਰ ਪਰਬਤ ਦੀ ਧਰਤੀ 'ਤੇ ਗਏ। ਸਿੱਧ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵਿਚਾਰ ਕਰਨ ਵਾਸਤੇ ਆਏ। ਬਾਬਾ ਨਾਨਕ ਜੀ ਦੇ ਜੀਵਨ ਦੇ ਦੌਰਾਨ ਕਈ ਵਾਰਾਂ ਸਿੱਧਾਂ ਨੇ ਮਹਾਰਾਜ ਜੀ ਨਾਲ ਵਿਚਾਰ ਕੀਤੀ, ਉੱਥੇ ਵੀ ਵਿਚਾਰ ਕਰਨ ਵਾਸਤੇ ਆਏ। ਬੜੀ ਲੰਮੀ ਚੌੜੀ ਗੋਸ਼ਟੀ ਹੋਈ, ਵਿਚਾਰ ਹੋਈ। ਜਦੋਂ ਬਾਬਾ ਨਾਨਕ ਜੀ ਦੇ ਸਾਹਮਣੇ ਉਹਨਾਂ ਨੂੰ ਕੋਈ ਵਿਚਾਰ ਔੜਿਆ ਨਾ, ਕੋਈ ਗੱਲ ਉਹਨਾਂ ਨੂੰ ਲੱਭੀ ਨਾ, ਫਿਰ ਉਹਨਾਂ ਨੇ ਮਨ ਵਿੱਚ ਸੋਚਿਆ ਵੀ ਗੁਰੂ ਨਾਨਕ ਮਹਾਰਾਜ ਵਰਗਾ ਮਹਾਨ ਮਹਾਂਪੁਰਖ ਜੇ ਕਿਤੇ ਜੋਗੀ ਬਣ ਜਾਏ ਤਾਂ ਸਾਡੇ ਧਰਮ ਦਾ ਪ੍ਰਚਾਰ ਬਹੁਤ ਹੋਵੇਗਾ। ਉਹਨਾਂ ਦੇ ਮਨ 'ਚ ਖਿਆਲ ਸੀ ਵੀ ਅਸੀਂ ਤਾਂ ਪਰਬਤਾਂ 'ਤੇ ਬੈਠੇ ਰਹਿੰਦੇ ਹਾਂ, ਬਾਬੇ ਨਾਨਕ ਨੇ ਸਾਰੇ ਸੰਸਾਰ ਦੇ ਵਿੱਚ ਜਾਣਾ ਹੈ, ਜੇ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਜੋਗੀ ਬਣਾ ਲਈਏ ਤਾਂ ਹੋ ਸਕਦਾ ਹੈ ਸਾਡੇ ਯੋਗ ਮਤ ਦਾ ਬੋਲਬਾਲਾ ਸਾਰੇ ਸੰਸਾਰ ਦੇ ਵਿੱਚ ਹੋ ਜਾਏ, ਅਤੇ ਕਿਸੇ ਨੂੰ ਆਪਣੇ ਪ੍ਰਭਾਵ ਥੱਲੇ ਲਿਆਉਣ ਦੇ ਵਾਸਤੇ ਜੋਗੀ ਲੋਕ ਕਰਾਮਾਤਾਂ ਵਿਖਾਇਆ ਕਰਦੇ ਸਨ। ਮਨੁੱਖ ਦਾ ਇੱਕ ਸੁਭਾਅ ਹੈ ਕਿ ਉਹ ਕਰਾਮਾਤ ਤੋਂ ਬੜੀ ਜਲਦੀ ਪ੍ਰਭਾਵਿਤ ਹੁੰਦਾ ਹੈ, ਅੱਜ ਵੀ ਇਸ ਤਰ੍ਹਾਂ ਹੁੰਦਾ ਹੈ ਜੀ। ਝੂਠੀਆਂ ਕਰਾਮਾਤਾਂ ਦਾ ਸਹਾਰਾ ਲੈ ਕੇ ਅੱਜ ਵੀ ਸਾਨੂੰ ਆਪਣੇ ਧਰਮ ਤੋਂ ਤੋੜਿਆ ਜਾ ਰਿਹਾ ਹੈ, ਅਤੇ ਕਰਾਮਾਤਾਂ ਦੇ ਝਾਂਸੇ ਵਿੱਚ ਅਸੀਂ ਅੱਜ ਵੀ ਆ ਜਾਂਦੇ ਹਾਂ। ਜੋਗੀ ਲੋਕਾਂ ਨੇ ਬਾਬਾ ਨਾਨਕ ਜੀ 'ਤੇ ਆਪਣਾ ਪ੍ਰਭਾਵ ਪਾਉਣ ਵਾਸਤੇ ਆਖਿਆ, ਨਾਨਕ ਸਾਨੂੰ ਪਿਆਸ ਲੱਗੀ ਹੈ ਅਤੇ ਸਾਹਮਣੇ ਇੱਕ ਤਲਾਬ ਹੈ ਅਤੇ ਉਹਦੇ ਵਿੱਚੋਂ ਤੂੰ ਸਾਨੂੰ ਜਲ ਲਿਆ ਕੇ ਛਕਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਲ ਲੈਣ ਵਾਸਤੇ ਗਏ ਅਤੇ ਮਹਾਰਾਜ ਜੀ ਨੇ ਵੇਖਿਆ ਵੀ ਜੋਗੀਆਂ ਨੇ ਆਪਣੀ ਕਰਾਮਾਤ ਦੇ ਨਾਲ ਤਲਾਬ ਦੇ ਵਿੱਚ ਹੀਰੇ ਮੋਤੀ ਪੈਦਾ ਕਰ ਦਿੱਤੇ, ਜਲ ਮੁਕਾ ਦਿੱਤਾ। ਮਹਾਰਾਜ ਜੀ ਨੇ ਵੇਖਿਆ ਵੀ ਸਾਰਾ ਤਲਾਬ ਹੀਰਿਆਂ ਨਾਲ ਭਰਿਆ ਪਿਆ ਹੈ, ਮੋਤੀਆਂ ਦੇ ਨਾਲ ਭਰਿਆ ਪਿਆ ਹੈ, ਅਤੇ ਜਾਣੀ ਜਾਣ ਪਾਤਸ਼ਾਹ ਸਮਝ ਗਏ ਵੀ ਉਹਨਾਂ ਨੂੰ ਇਹ ਗੁੰਮਰਾਹ ਕਰਨ ਵਾਸਤੇ ਇੱਕ ਜਾਲ ਪਾਇਆ ਗਿਆ। ਮਹਾਰਾਜ ਜੀ ਬੜੇ ਆਰਾਮ ਨਾਲ ਵਾਪਸ ਆਏ ਅਤੇ ਕੇਵਲ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਜੋਗੀ ਜੀ, ਤਲਾਬ ਦੇ ਵਿੱਚ ਪਾਣੀ ਨਹੀਂ ਸੀ। ਭਾਈ ਗੁਰਦਾਸ ਜੀ ਨੇ ਉੱਥੇ ਸਾਰੀ ਵਾਰਤਾ ਨੂੰ ਬੜੇ ਪਿਆਰ ਨਾਲ ਲਿਖੀ ਹੈ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੋ ਪੰਥ ਕਰੇ ਉਜਿਆਲਾ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲਹਿਵਣ ਉਸਤਾਲਾ, ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵਾਹਰ ਲਾਲਾ, ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ, ਫਿਰ ਆਇਆ ਗੁਰਨਾਥ ਜੀ ਪਾਣੀ ਠੋੜ ਨਹੀਂ ਉਸਤਾਲਾ। ਅਤੇ ਭਾਈ ਗੁਰਦਾਸ ਜੀ ਕਹਿੰਦੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਸੋ ਆਪਣਾ ਪੰਥ ਨਿਰਾਲਾ। ਗੁਰੂ ਨਾਨਕ ਮਹਾਰਾਜ ਜੀ ਨੂੰ ਹੀਰਿਆਂ ਮੋਤੀਆਂ ਦਾ ਲਾਲਚ ਦੇ ਕੇ ਡਲਾਉਣ ਦਾ ਯਤਨ ਕੀਤਾ ਗਿਆ, ਪਰ ਸੱਚ ਜਾਣਿਓ ਮਹਾਰਾਜ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੇ ਹੀਰੇ ਮੋਤੀ ਅਤੇ ਮਹਾਰਾਜ ਨੂੰ ਡੁਲਾ ਨਹੀਂ ਸਕਦੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋਗੀਆਂ ਨੂੰ ਨਿਰਤੁਰ ਕੀਤਾ। ਅਤੇ ਮੈਂ ਸੋਚਦਾ ਹੁੰਦਾ ਜੀ, ਅਸੀਂ ਜੇ ਬਾਬੇ ਨਾਨਕ ਦਾ ਇਤਿਹਾਸ ਪੜ੍ਹਿਆ ਹੁੰਦਾ, ਜੇ ਭਾਈ ਗੁਰਦਾਸ ਦੀਆਂ ਵਾਰਾਂ ਅਸੀਂ ਕਦੇ ਪੜ੍ਹੀਆਂ ਹੁੰਦੀਆਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਨਾ, ਅਤੇ ਅੱਜ ਪੰਜ ਪੰਜ ਦਸ ਦਸ ਵੀਹ ਵੀਹ ਹਜ਼ਾਰ ਰੁਪਈਏ ਦੇ ਲਾਲਚ ਵਿੱਚ ਭੋਲੇ ਭਾਲੇ ਸਿੱਖ ਬਾਬੇ ਨਾਨਕ ਦੀ ਸਿੱਖੀ ਨੂੰ ਛੱਡਦੇ ਨਾ। ਸਾਡੇ ਅੰਦਰ ਇਹ ਵਿਚਾਰ ਪੈਦਾ ਹੁੰਦਾ ਵੀ ਜਿਹੜੀ ਸਿੱਖੀ ਦੀ ਦਾਤ ਹੈ ਉਹ ਸਭ ਤੋਂ ਕੀਮਤੀ ਹੈ। ਬੜੀਆਂ ਉਦਾਹਰਨਾਂ ਮੈਂ ਫਿਰ ਬੇਨਤੀ ਕਰਾਂ ਜੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ दुनिया के जेडे हीरे मोती जवाहरात ने उन्हां दा मुल पाया जा सकदा है। संसार के उत्ते बड़े बड़े कीमती हीरे ने जिन्हां दा मुल पाउणा बड़ा औखा, पर अज भी संसार के लोगों ने उन्हां दी कीमत पा दित्ती। धन गुरु ग्रंथ साहब की पावन बाणी के बचन इन्ने महान ने, धन गुरु अर्जन देव महाराज कहिंदे उन्हां दा मुल नहीं पै सकता। रतन लाल जाका कछु ना मोल, भरे भंडार अखूट उतोल, खावै खर्चै रल मिल भाई, तोट ना आवै वधो जाई, कहो नानक जिस मस्तक लेख लिखाए, सो एत खजाने लया रलाई। महाराज कहिंदे गुर सागर रतनी भर पूरे, गुरु एक सरोवर दे वांग है जिहड़ा अकाल पुरख वाहिगुरु दे नाम रूपी रतना दे नाल भरिया होया है जी।
अमृत संत चुग है नहीं दूरे।
महाराज कहिंदे ने जिहड़े गुरमुख सिख ने वह हंस बन के गुरु की गोद विच बह के गुरु की बाणी नू पढ़ के बाणी दे विचो नाम रूपी रतना नू चुगदे ने। हंस की खुराक है जी मोती, वो मान सरोवर ते बैठ के मोतियां नू चुगदा है, ते गुरु के सिख की खुराक है अकाल पुरख की रब्बी बाणी। जिवें हंस मोती तो बिना नहीं रह सकता, सिख बाणी तो बिना नहीं रह सकता। महाराज कहिंदे गुरु के सिख हंस बन के गुरु दे कोल बैंदे हन, नाम रूपी मोतियां नू चुगदे ने, ते कदे भी दूर नहीं जांदे।
हर रस चोग चुग है प्रभ भावै।
गुरु के सिख जिहड़े ने नाम रूपी चोगा चुग के अकाल पुरख वाहिगुरु नू चंगे लगदे हन।
सरवर मह हंस प्राण पत पावै।
जिवें हंस सरोवर दे विच्चों अपनी खुराक प्राप्त करदे, इसे तरह गुरु का सिख सतगुरु की हजूरी दे विच गुरु की पावन बाणी दे विच्चों प्राण पत भाव के परमात्मा की प्राप्ति करता है।
क्या बग बपड़ा छपड़ी नाए।
ये जड़ी पंक्ति है गुरमुख इहदे विच रहाओ शब्द आउणा है, ते इहदा भाव है भी ठहर जाओ। सारे शब्द का तत् सार इस रहाओ वाली पंक्ति दे विच है। महाराज कहिंदे ने क्या बग बपड़ा छपड़ी नाए। जिहड़ा मनमुख है, जिहड़ा बगले दे समान है, वह छप्पड़ दे विच ना के की करेगा। सरोवर दे विच साफ जल हुंदा है, पवित्र जल हुंदा है, ते छप्पड़ तो मुराद है निक्का जिहा गंदे ते मैले पानी दा टोबा। हुण महाराज जी ने एक प्रतीक वरतिया भी गुरु के सिखा तेरे सामने दो चीज़ां ने, एक है तेरे गुरु की पावन बाणी जेड़ी अमृत रूपी सरोवर दे नाल भरपूर है, ते दूसरे पासे ने निक्के निक्के गंदगी वाले मैल ना भरे हुए पानी दे टोबे। फैसला करे भी तू किहड़े पासे जाना है। एक मैं इत्थे होर बेनती करां जी, जिहड़ा तलाब दा पानी है, टोबे दा पानी है, ये भी कदे सुक सकदा है, कदे मैला हो सकदा है, पर धन गुरु ग्रंथ साहब की बाणी दे प्रथाए महाराज जी ने एक बचन आख्या भी ये बाणी जिहड़ी है ना चश्मे दे पानी दे वांग है। चश्मे दा पानी कदे भी मैला नहीं हुंदा, कदे भी गंदला नहीं हुंदा। बाणी उचरै साध जन अम्यों चलै झरने। धन गुरु ग्रंथ साहब की पावन बाणी की ओट लैण वाला सिख जो चाहे उन्हों गुरु दे कोलों मिल सकदा है। पर क्या बग बपुड़ा छपड़ी नाए। बगला बेचारा छपड़ी विच जाके नहावेगा तो महाराज कहिंदे उन्हों मिलना कुछ नहीं। वो गुरु के सिखा गुरु का दर छड के इधर उधर झाकदा रहेगा तो मिलना तैनू भी कुछ नहीं। छपड़ दे विच कोई नहावे तो ये सोचे भी मेरी मैल उतर जाए, मेरी गंदगी लह जाए, तो महाराज कहिंदे नहीं होना, क्योंकि उहदे विच चिक्कड़ है, गंदगी है, फिर मैल दे नाल भर जाएगा। एक कबीर साहब का बड़ा प्यारा बचन है, ਉਹ ਕਹਿੰਦੇ ਨਿੱਕੇ ਜੇ ਟੋਭੇ ਵਿੱਚ ਕੋਈ ਬੰਦਾ ਚੁੱਭੀਆਂ ਮਾਰੇ ਅਤੇ ਜਦੋਂ ਮਰਜ਼ੀ ਉਹਨੂੰ ਜਾਲ ਪਾ ਕੇ ਫੜਿਆ ਜਾ ਸਕਦਾ ਏ, ਪਰ ਜੇ ਕੋਈ ਸਮੁੰਦਰ ਵਿੱਚ ਡੁੱਬੀ ਲਾਉਂਦਾ ਏ ਅਤੇ ਉਹਨੂੰ ਫੜਨਾ ਬੜਾ ਔਖਾ। ਕਬੀਰ ਥੋੜ੍ਹੇ ਜਲ ਮਾਛੁਲੀ ਝੀਵਰ ਮੇਲੇ ਉਹ ਜਾਲ, ਇਹ ਟੋਗ ਨੇ ਨਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ। ਸੱਜਣਾ ਜੇ ਨਿੱਕੇ ਨਿੱਕੇ ਟੋਭਿਆਂ ਵਿੱਚ ਨਹਾਵੇਂਗਾ ਅਤੇ ਜਦੋਂ ਮਰਜ਼ੀ ਜਾਲ ਪਾ ਕੇ ਫੜਿਆ ਜਾਏਗਾ, ਜੇ ਗੁਰੂ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਅਤੇ ਚੇਤਾ ਰੱਖੀ ਗੁਰੂ ਏਡਾ ਸਮਰੱਥ ਹੈ, ਨਾ ਵਿਕਾਰ ਤੇਰਾ ਕੁਝ ਵਿਗਾੜ ਸਕਣਗੇ ਅਤੇ ਨਾ ਦੁਨੀਆਂ ਦੇ ਵਿੱਚ ਵਗਦੀਆਂ ਮਨ ਮੁਖਤਾ ਦੀਆਂ ਹਨੇਰੀਆਂ ਤੇਰਾ ਕੁਝ ਵਿਗਾੜ ਸਕਣਗੀਆਂ। ਜਿਹੜੇ ਗੁਰੂ ਦੇ ਸਰੋਵਰ ਵਿੱਚ ਟਿਕੇ ਰਹੇ, ਜਿਹੜੇ ਗੁਰੂ ਦੇ ਕੋਲ ਬੈਠੇ ਰਹੇ, ਮਹਾਰਾਜ ਕਹਿੰਦੇ ਉਹਨਾਂ ਦਾ ਜੀਵਨ ਕਿਰਦਾਰ ਵੀ ਬੜਾ ਉੱਚਾ ਹੋ ਜਾਂਦਾ ਹੈ। ਅਤੇ ਜਿਨ੍ਹਾਂ ਨੇ ਗੁਰੂ ਦਾ ਦਰ ਛੱਡ ਦਿੱਤਾ, ਉਹ ਗੁਰੂ ਨੂੰ ਛੱਡ ਕੇ ਕੇਵਲ ਖੁਆਰ ਹੁੰਦੇ ਨੇ। ਇੱਕ ਬੜੀ ਪਿਆਰੀ ਉਦਾਹਰਨ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਪ੍ਰਿੰਸੀਪਲ ਗੰਗਾ ਸਿੰਘ ਜੀ ਸਾਡੀ ਕੌਮ ਦੇ ਬੜੇ ਵੱਡੇ ਵਿਦਵਾਨ, ਉਹਨਾਂ ਨੇ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ। ਉਹ ਕਹਿੰਦੇ ਆਮ ਤੌਰ 'ਤੇ ਅਸੀਂ ਆਪਣੇ ਘਰਾਂ ਦੇ ਵਿੱਚ ਨਿੱਕੇ ਨਿੱਕੇ ਰੁੱਖ ਲਾਉਂਦੇ ਹਾਂ ਛਾਂ ਦੇ ਵਾਸਤੇ। ਉਹਨਾਂ ਰੁੱਖਾਂ ਦੇ ਮੁੱਢ ਦੇ ਵਿੱਚ ਕਈ ਵਾਰ ਅਸੀਂ ਕੁਝ ਵੇਲਾਂ ਲਾ ਦਿੰਦੇ ਹਾਂ ਜੀ, ਪਿੰਡਾਂ ਦੇ ਵਿੱਚ ਆਪਾਂ ਸਬਜ਼ੀ ਵਾਲੀਆਂ ਵੇਲਾਂ ਵੀ ਲਾਉਂਦੇ ਹਾਂ, ਜਾਂ ਸਜਾਵਟ ਵਾਸਤੇ ਫੁੱਲਾਂ ਦੀ ਵੇਲ ਵੀ ਅਸੀਂ ਦਰੱਖਤ ਦੇ ਮੁੱਢ ਦੇ ਕੋਲ ਲਾ ਦਿੱਤੀ। ਵਿਚਾਰ ਨੂੰ ਸਮਝਿਓ। ਅਤੇ ਪ੍ਰਿੰਸੀਪਲ ਸਾਹਿਬ ਕਹਿੰਦੇ ਨੇ ਤੁਸੀਂ ਨੋਟ ਕਰਕੇ ਵੇਖਿਓ, ਜਿੰਨੀ ਉੱਚਾਈ ਵੇਲ ਦੀ ਹੋਵੇਗੀ ਨਾ, ਦਰੱਖਤ ਦੀ ਹੋਵੇਗੀ, ਵੇਲ ਉੰਨੀ ਉੱਚੀ ਜਾਵੇਗੀ। ਜੇ ਬੂਟਾ 10 ਫੁੱਟ ਉੱਚਾ ਹੈ ਤਾਂ ਵੇਲ 10 ਫੁੱਟ ਉੱਚੀ ਜਾਵੇਗੀ, ਉਸ ਤੋਂ ਅੱਗੇ ਨਹੀਂ। ਜੇ ਬੂਟਾ 20 ਫੁੱਟ ਉੱਚਾ ਹੈ ਤਾਂ ਜਿਹੜੀ ਵੇਲ ਲਾਈ ਹੈ 20 ਫੁੱਟ ਉੱਚਾਈ ਤੱਕ ਚਲੀ ਜਾਵੇਗੀ। ਮੁੱਕਦੀ ਗੱਲ ਗੁਰਮੁਖੋ ਇਹ ਵੀ ਜਿਹੜੀ ਵੇਲ ਹੈ ਉਹ ਦਰੱਖਤ ਦੇ ਨਾਲੋਂ ਉੱਚੀ ਨਹੀਂ ਜਾ ਸਕਦੀ। ਪ੍ਰਿੰਸੀਪਲ ਸਾਹਿਬ ਕਹਿੰਦੇ ਨੇ ਬੈਠੀਏ ਪਾਸ ਵੱਢਣ ਕੇ, ਹੋਤ ਵੱਢਣ ਸਿਓ ਮੇਲ, ਸਭੀ ਜਾਣਤ ਕੇ ਬੜਤ ਹੈ ਬਿਰਖ ਬਰਾਬਰ ਬੇਲ। ਜਿਹੜਾ ਸਿੱਖ ਅਤੇ ਗੁਰੂ ਦੇ ਕੋਲ ਬਹਿਗਾ ਅਤੇ ਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਉਹ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਏਗਾ। ਅਤੇ ਜਿਹੜਾ ਗੁਰੂ ਨੂੰ ਛੱਡ ਕੇ ਕਿਤੇ ਸੱਜੇ ਖੱਬੇ ਕਿਸੇ ਪਖੰਡੀ ਦੇ ਕੋਲ ਚਲਾ ਗਿਆ, ਜੈਸਾ ਜੀਵਨ ਕਿਰਦਾਰ ਉਸ ਪਖੰਡੀ ਦਾ ਹੋਵੇਗਾ, ਉਸ ਤੋਂ ਬਾਅਦ ਸਿੱਖ ਨੂੰ ਕੁਝ ਨਹੀਂ ਮਿਲੇਗਾ। ਪ੍ਰਿੰਸੀਪਲ ਸਾਹਿਬ ਨੇ ਇੱਕ ਬੜੀ ਪਿਆਰੀ ਘਟਨਾ ਲਿਖੀ। ਉਹ ਕਹਿੰਦੇ ਅੱਜ ਤੋਂ ਕੁਝ ਲੰਮਾ ਸਮਾਂ ਪਹਿਲਾਂ ਕਾਬਲ ਅਫਗਾਨਿਸਤਾਨ ਦੀ ਧਰਤੀ 'ਤੇ ਇੱਕ ਬਹੁਤ ਵੱਡਾ ਫੌਜਾਂ ਦਾ ਜਰਨੈਲ ਜਿਹਦਾ ਨਾਂ ਸੀ ਵਜੀਦ ਖਾਨ, ਉਹ ਆਪਣੇ ਲਸ਼ਕਰ ਦੇ ਨਾਲ ਤੁਰਿਆ ਜਾ ਰਿਹਾ ਸੀ। ਰਾਹ ਦੇ ਵਿੱਚ ਉਹਨੂੰ ਇੱਕ ਸੰਨਿਆਸੀਆਂ ਦਾ ਬੈਰਾਗੀਆਂ ਦਾ ਟੋਲਾ ਮਿਲਿਆ। ਸੋਚਿਆ ਮਹਾਂਪੁਰਸ਼ਾਂ ਨੂੰ ਮੱਥਾ ਹੀ ਟੇਕ ਚੱਲੀਏ, ਮੱਥਾ ਟੇਕਿਆ, ਉਹਨਾਂ ਦੇ ਬਚਨ ਸਰਵਣ ਕੀਤੇ। ਇੰਨਾ ਪ੍ਰਭਾਵਿਤ ਹੋਇਆ ਵੀ ਉਹਨੇ ਆਪਣਾ ਫੌਜੀ ਬਾਣਾ ਉਤਾਰ ਦਿੱਤਾ ਅਤੇ ਸਾਧੂ ਬਣ ਗਿਆ, ਫਕੀਰ ਬਣ ਗਿਆ। ਜਦੋਂ 5-7 ਦਿਨ ਬਤੀਤ ਹੋਏ ਤਾਂ ਉਹਨੇ ਕੀ ਵੇਖਿਆ ਵੀ ਜਿਨ੍ਹਾਂ ਦੀ ਮੈਂ ਸੰਗਤ ਕੀਤੀ ਹੈ ਇਹਨਾਂ ਦੇ ਮਨ ਵਿੱਚ ਤਾਂ ਮਾਇਆ ਦਾ ਲਾਲਚ ਹੀ ਬਹੁਤ ਹੈ, ਇਹ ਤਾਂ ਸੋਨੇ ਦੇ ਨਾਲ ਮਾਇਆ ਨਾਲ ਪਿਆਰ ਬੜਾ ਕਰਦੇ ਨੇ। ਸੋਚਿਆ ਮਨਾ ਸੰਗਤ ਕੀਤੀ ਸੀ ਰੱਬ ਦੇ ਪਿਆਰੇ ਹੋਣਗੇ, ਪਰ ਇਹ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਮਾਇਆ ਦੇ ਵਿੱਚ ਗਰਸੇ ਨੇ। ਕੁਝ ਦਿਨ ਬਤੀਤ ਹੋਏ, ਇੱਕ ਡਾਕੂਆਂ ਦਾ ਟੋਲਾ ਆਇਆ, ਡਾਕੂਆਂ ਦੇ ਟੋਲੇ ਨੇ ਭਾਗਾਂ ਵਾੜੇ, ਉਹਨਾਂ ਫਕੀਰਾਂ ਨੂੰ ਲੁੱਟ ਲਿਆ ਅਤੇ ਸਾਰੀ ਮਾਇਆ ਹੜੱਪ ਕਰਕੇ ਚਲੇ ਗਏ। ਫਕੀਰਾਂ ਦਾ ਟੋਲਾ ਵਕਤ ਦੇ ਬਾਦਸ਼ਾਹ ਦੇ ਕੋਲ ਗਿਆ, ਜਾ ਕੇ ਫਰਿਆਦ ਕੀਤੀ। ਬਾਦਸ਼ਾਹ ਨੇ ਤਹਿਕੀਕਾਤ ਕਰਨ ਵਾਸਤੇ ਆਪਣੇ ਅਫਸਰ ਭੇਜੇ ਅਤੇ ਅਫਸਰਾਂ ਨੇ ਸਭ ਤੋਂ ਪਹਿਲਾਂ ਇਕੱਲੇ ਇਕੱਲੇ ਸਾਧੂ ਨੂੰ ਵੱਖੋ ਵੱਖਰਾ ਕਰਕੇ ਪੁੱਛਿਆ ਵੀ ਕਿਸੇ ਨੇ ਭੇਜ ਦਿੱਤਾ ਤਾਂ ਹੀ ਚੋਰੀ ਹੋਈ ਨਾ। ਜਦੋਂ ਇਕੱਲੇ ਇਕੱਲੇ ਬੰਦੇ ਨੂੰ ਪਾਸੇ ਕੀਤਾ ਗਿਆ, ਵਜੀਦ ਖਾਨ ਦੀ ਵਾਰੀ ਆਈ ਅਤੇ ਜਿਹੜਾ ਪੁੱਛ ਗਿੱਛ ਕਰਨ ਵਾਲਾ ਸੀ ਉਹਨੇ ਪਹਿਚਾਣ ਲਿਆ। ਉਹ ਕਹਿਣ ਲੱਗਾ ਤੁਸੀਂ ਤਾਂ ਸਾਡੀਆਂ ਫੌਜਾਂ ਦੇ ਜਰਨੈਲ ਵਜੀਦ ਖਾਂ ਹੋ। ਉਹਨੇ ਸ਼ਰਮਿੰਦਗੀ ਨਾਲ ਸਿਰ ਨਵਾ ਕੇ ਆਖਿਆ, ਹਾਂ ਮੈਂ ਮਜੀਦ ਖਾਂ ਹਾਂ। ਉਹਨੇ ਅਗਲਾ ਸਵਾਲ ਕੀਤਾ, ਤੂੰ ਇੰਨਾ ਬਲਵਾਨ ਸੈਂ, ਤੇਰੀਆਂ ਬਾਹਾਂ ਦੇ ਵਿੱਚ ਇੰਨੀ ਤਾਕਤ ਸੀ, ਵੱਡੀਆਂ ਵੱਡੀਆਂ ਫੌਜਾਂ ਦੇ ਮੂੰਹ ਮੋੜ ਦਿਆ ਕਰਦਾ ਸੈਂ, ਅੱਜ ਚਾਰ ਡਾਕੂ ਆਏ ਅਤੇ ਤੈਨੂੰ ਲੁੱਟ ਕੇ ਲੈ ਗਏ, ਤੂੰ ਮੁਕਾਬਲਾ ਕਿਉਂ ਨਹੀਂ ਕੀਤਾ? ਅਤੇ ਜਿਹੜੀ ਗੱਲ ਮਜੀਦ ਖਾਂ ਨੇ ਕਹੀ, ਗੁਰਮੁਖੋ ਕਿਰਪਾ ਕਰਕੇ ਆਪਣੇ ਚੇਤੇ ਵਿੱਚ ਵਸਾ ਕੇ ਜਾਇਓ। ਉਹ ਕਹਿਣ ਲੱਗਾ, ਜਬ ਹੁਤੇ ਪੂਤ ਅਫਗਾਨ ਕੇ ਦੇਤੇ ਸਕਤੇ ਮੋੜ, ਅਬ ਸ਼ਰਨ ਗਹੀ ਰਘੂਨਾਥ ਕੀ ਸਕੇ ਨਾ ਤਿਨਕਾ ਤੋੜ। ਜਦੋਂ ਮੈਂ ਬਹਾਦਰਾਂ ਦਾ ਪੁੱਤਰ ਸਾਂ, ਉਦੋਂ ਵੱਡੇ ਵੱਡੇ ਜਰਨੈਲਾਂ ਦਾ ਫੌਜਾਂ ਦਾ ਮੂੰਹ ਮੋੜ ਦਿਆ ਕਰਦਾ ਸਾਂ, ਅੱਜ ਇਹਨਾਂ ਸਾਧੂਆਂ ਦੀ ਟੋਲੀ ਵਿੱਚ ਬਹਿ ਗਿਆ ਅਤੇ ਮੇਰੇ ਕੋਲ ਤੀਲਾ ਨਹੀਂ ਟੁੱਟਦਾ। ਇਹ ਗੱਲ ਸਾਡੇ 'ਤੇ ਟੁੱਟਦੀ ਹੈ ਜੀ। ਜਦੋਂ ਗੁਰੂ ਕਾ ਸਿੱਖ ਗੁਰੂ ਦੇ ਕੋਲ ਬੈਠਾ ਸੀ, ਸਿੱਖ ਦੇ ਜੀਵਨ ਕਿਰਦਾਰ ਨੂੰ ਵੇਖ ਕੇ ਲੋਕ ਸਲਾਮਾਂ ਕਰਿਆ ਕਰਦੇ ਸਨ। ਗੁਰੂ ਕਾ ਸਿੱਖ ਸਤਿਗੁਰੂ ਦੀ ਪਾਵਨ ਬਾਣੀ ਤੋਂ ਅਗਵਾਈ ਲੈ ਕੇ ਆਪਣੇ ਜੀਵਨ ਨੂੰ ਸਵਾਰਦਾ ਅਤੇ ਸ਼ਿੰਗਾਰਦਾ ਸੀ, ਅਤੇ ਜਿੱਥੇ ਸਿੱਖ ਲਾਉਂਦਾ ਸੀ ਗੁਰੂ ਕੇ ਸਿੱਖ ਨੂੰ ਵੇਖ ਕੇ ਲੋਕ ਕਿਹਾ ਕਰਦੇ ਸਨ, ਆਏ ਨੀ ਨਿਹੰਗ ਬੂਹਾ ਖੋਲ੍ਹਦੇ ਨਿਸੰਗ। ਗੁਰੂ ਕੇ ਸਿੱਖਾਂ ਨੇ ਕਿਤੇ ਸੈਂਕੜਿਆਂ ਦੀ ਭੀੜ ਵਿੱਚ ਇਕੱਲੇ ਖਲੋਤੇ ਹੋਣਾ ਅਤੇ ਲੋਕਾਂ ਨੇ ਕਹਿਣਾ, ਡਰਨ ਦੀ ਲੋੜ ਨਹੀਂ, ਸਰਦਾਰ ਸਾਹਿਬ ਵਿੱਚ ਖਲੋਤੇ ਨੇ। ਅਤੇ ਅੱਜ ਸਰਦਾਰਾਂ ਦੀਆਂ ਪੱਗਾਂ ਵੀ ਲੋਕ ਲਾਹ ਕੇ ਲੈ ਜਾਂਦੇ ਅਤੇ ਸਰਦਾਰ TV 'ਤੇ ਤਰਲੇ ਮਾਰਦੇ ਨੇ ਵੀ ਸਾਨੂੰ ਬਚਾ ਲਓ। ਕਿਉਂ ਹੋਇਆ ਜੀ? ਕਿਉਂਕਿ ਗੁਰੂ ਨੂੰ ਛੱਡ ਦਿੱਤਾ, ਗੁਰਬਾਣੀ ਦਾ ਓਟ ਆਸਰਾ ਛੱਡ ਦਿੱਤਾ ਹੈ, ਅਤੇ ਉਹਨਾਂ ਦੇ ਕੋਲ ਬਹਿ ਗਏ ਜਿਹੜੇ ਆਪ ਨਸ਼ੇ ਕਰਨ ਵਾਲੇ, ਜਿਹੜੇ ਆਪ ਬੁਜ਼ਦਲ ਅਤੇ ਡਰਪੋਕ ਨੇ, ਅਤੇ ਡਰਪੋਕਾਂ ਦੀ ਸੰਗਤ ਕਰਨ ਵਾਲਾ ਬਹਾਦਰ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ, ਕਿਆ ਬਗ ਬਪੜਾ ਛਪੜੀ ਨਹਾਏ, ਬਗਲਾ ਛਪੜੀ ਵਿੱਚ ਨਹਾਵੇਗਾ ਅਤੇ ਕੀ ਪ੍ਰਾਪਤ ਕਰੇਗਾ? ਕੁਝ ਵੀ ਪ੍ਰਾਪਤ ਨਹੀਂ ਹੋਣਾ।
ਕੀਚੜ ਡੂਬੈ ਮੈਲ ਨਾ ਜਾਏ,
ਮਹਾਰਾਜ ਕਹਿੰਦੇ ਨੇ ਚਿੱਕੜ ਦੇ ਵਿੱਚ ਡੁੱਬ ਜਾਏਗਾ ਅਤੇ ਮੈਲ ਕਦੇ ਉਤਰੇਗੀ ਨਹੀਂ।
ਰਹਾਓ,
ਵਿਸ਼ਰਾਮ ਦੇ ਕੇ ਮਹਾਰਾਜ ਜੀ ਕਿਰਪਾ ਕਰਦੇ ਹਨ ਜੀ।
ਰੱਖ ਰੱਖ ਚਰਨ ਧਰੇ ਵਿਚਾਰੀ,
ਸਾਹਿਬ ਕਹਿੰਦੇ ਨੇ ਵੀ ਜਿਹੜਾ ਗੁਰੂ ਦਾ ਸਿੱਖ ਹੈ ਉਹ ਆਪਣੇ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਸੁਚੇਤ ਹੋ ਕੇ ਜ਼ਿੰਦਗੀ ਦਾ ਸਫ਼ਰ ਤੈਅ ਕਰਦਾ ਹੈ। ਜ਼ਿੰਦਗੀ ਜਿਹੜੀ ਹੈ ਨਾ ਗੁਰਮੁਖੋ, ਇਹਦੇ ਵਿੱਚ ਕਦੇ ਵੀ ਬੰਦਾ ਡੋਲ ਸਕਦਾ ਹੈ। ਬਾਬਾ ਕਬੀਰ ਸਾਹਿਬ ਦਾ ਬਚਨ ਆਪੇ ਸਾਰੇ ਪੜ੍ਹਦੇ ਹਾਂ, ਕਬੀਰ ਗਰਭ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅੱਜ ਹੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਜਦੋਂ ਕਿਸ਼ਤੀ ਸਮੁੰਦਰ ਦੇ ਵਿੱਚ ਹੋਵੇ ਉਹਦੇ 'ਤੇ ਬਹੁਤਾ ਮਾਣ ਨਹੀਂ ਕੀਤਾ ਜਾ ਸਕਦਾ, ਕਿਸੇ ਵੇਲੇ ਵੀ ਡੁੱਬ ਸਕਦੀ ਹੈ। ਬੇੜਾ ਬੰਨੇ ਲੱਗ ਜਾਏ ਤਾਂ ਆਪਾਂ ਕਹਿ ਸਕਦੇ ਵੀ ਇਹਦਾ ਮਲਾਹ ਬੜਾ ਵਧੀਆ ਸੀ, ਪਰ ਜੇ ਬੇੜਾ ਅਜੇ ਸਮੁੰਦਰ ਦੇ ਵਿਚਕਾਰ ਹੈ ਤਾਂ ਡੁੱਬ ਸਕਦਾ ਹੈ। ਇੱਕ ਮਹਾਰਾਜ ਦਾ ਬਚਨ ਹੈ, ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੀਰ। ਕੁਰੀਏ ਦਾ ਭਾਵ ਜੇ ਦਰਿਆ ਦਾ, ਨਦੀ ਦਾ ਕੰਢਾ। ਨਦੀਆਂ ਦੇ ਦਰਿਆਵਾਂ ਦੇ ਕੰਢਿਆਂ ਨੂੰ ਅਕਸਰ ਢਾਹ ਲੱਗੀ ਹੁੰਦੀ ਹੈ, ਅਤੇ ਜਦੋਂ ਆਪਾਂ ਉਹਨਾਂ ਦੇ ਕਿਨਾਰੇ 'ਤੇ ਤੁਰਦੇ ਹਾਂ ਨਾ ਜੀ, ਸਾਨੂੰ ਬਹੁਤ ਸੁਚੇਤ ਹੋ ਕੇ ਰਹਿਣਾ ਪੈਂਦਾ ਵੀ ਕਿਤੇ ਵੀ ਪੈਰ ਤਿਲਕ ਸਕਦਾ ਹੈ, ਕਿਤੇ ਵੀ ਬੰਦਾ ਦਰਿਆ ਵਿੱਚ ਡਿੱਗ ਸਕਦਾ ਹੈ। ਮਹਾਰਾਜ ਕਹਿੰਦੇ, ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਬਹਿਰੇਰ, ਵੇਖੇ ਛਿੱਟੜ ਥੀਮ ਦੋ ਜਾਮ ਕਿਸਮ ਦੋ ਪੇਰ। ਸੱਜਣਾ, ਜੇ ਤੇਰਾ ਪੈਰ ਤਿਲਕ ਗਿਆ ਨਾ ਤਾਂ ਚਿੱਕੜ ਵੀ ਪਏਗਾ, ਛਿੱਟਾਂ ਵੀ ਪੈਣਗੀਆਂ ਅਤੇ ਡੁੱਬ ਜਾਏਗਾ। ਜ਼ਿੰਦਗੀ ਵਿੱਚ ਬੰਦੇ ਨੂੰ ਸੁਚੇਤ ਹੋ ਕੇ ਤੁਰਨ ਦੀ ਲੋੜ ਹੈ। ਕਈ ਵਾਰ ਐਸਾ ਹੁੰਦਾ ਹੈ, ਸਾਰੀ ਜ਼ਿੰਦਗੀ ਚੰਗੇ ਕਰਮ ਕਰਨ ਵਾਲੇ, ਨੇਕ ਕਰਮ ਕਰਨ ਵਾਲੇ ਮਨੁੱਖ, ਜ਼ਿੰਦਗੀ ਦੇ ਕਿਸੇ ਮੁਕਾਮ 'ਤੇ ਹੰਕਾਰ ਆ ਗਿਆ ਅਤੇ ਰੱਬ ਨਾਲੋਂ ਟੁੱਟ ਗਏ, ਜ਼ਿੰਦਗੀ ਫਿਰ ਦੁਬਾਰਾ ਜਿਹੜੀ ਹੈ ਉਹ ਗਲਤਾਨ ਹੋ ਜਾਂਦੀ ਹੈ। ਅਤੇ ਕਈ ਵਾਰ ਐਸਾ ਹੁੰਦਾ ਵੀ ਬੜੇ ਬੜੇ ਮਨਮੁੱਖ ਬਿਰਤੀ ਵਾਲੇ ਮਨੁੱਖ ਜਦੋਂ ਸੁਚੇਤ ਹੋ ਜਾਣ ਤਾਂ ਜੀਵਨ ਦਾ ਪੰਧ ਸੁਖਾਲਾ ਬਣ ਜਾਂਦਾ। ਮਹਾਰਾਜ ਕਹਿੰਦੇ, ਜਿਹੜੇ ਗੁਰਮੁਖ ਜਨ ਨੇ ਉਹ ਜੀਵਨ ਸਫ਼ਰ ਦੇ ਵਿੱਚ ਪੈਰ ਬੜਾ ਸੁਚੇਤ ਹੋ ਕੇ ਰੱਖਦੇ ਹਨ ਜੀ।
ਦੁਬਿਧਾ ਛੋੜ ਭਏ ਨਿਰੰਕਾਰੀ,
ਦੁਬਿਧਾ ਦਾ ਭਾਵ ਹੈ ਜੀ ਦੋ ਤਰ੍ਹਾਂ ਦੇ ਖਿਆਲ ਬੰਦੇ ਦੇ ਮਨ ਵਿੱਚ ਚੱਲਣੇ। ਆਪਾਂ ਸਾਰੇ ਬਹੁਤ ਪਾਠ ਕਰਦੇ ਹਾਂ, ਸਾਰੇ ਗੁਰੂ ਘਰ ਵੀ ਆਉਂਦੇ ਹਾਂ, ਪਰ ਸਾਡੇ ਵਿੱਚੋਂ ਬਹੁਤ ਟਾਵੇਂ ਹੋਣਗੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਨਦਰੇ ਰਹਿਮਤ ਨੂੰ ਪ੍ਰਾਪਤ ਕਰਕੇ ਜੀਵਨ ਨੂੰ ਸਵਾਰਿਆ ਹੋਵੇ। ਉਹਦਾ ਕਾਰਨ ਗੁਰਮੁਖ ਕੇਵਲ ਇਹੋ ਹੈ ਕਿ ਸਾਡੇ ਅੰਦਰ ਦੁਬਿਧਾ ਬਣੀ ਰਹਿੰਦੀ ਹੈ। ਦੋ ਤਰ੍ਹਾਂ ਦੇ ਖਿਆਲ ਸਾਡੇ ਅੰਦਰ ਜਨਮ ਲੈਂਦੇ ਨੇ। ਜਿਸ ਮਨੁੱਖ ਨੇ ਆਪਣੇ ਅੰਦਰੋਂ ਦੁਬਿਧਾ ਨੂੰ ਖਤਮ ਕਰ ਦਿੱਤਾ, ਮਹਾਰਾਜ ਕਹਿੰਦੇ ਸਮਝ ਲਓ ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਬਣ ਗਿਆ। ਮਹਾਰਾਜ ਦਾ ਸ਼ਬਦ ਹੈ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸ ਹੈ ਵਡਿਆਈ, ਜੋ ਇਸ ਮਾਰੇ ਤਿਸ ਕਾ ਦੁੱਖ ਜਾਈ, ਐਸਾ ਕੋਈ ਜੇ ਦੁਬਿਧਾ ਮਾਰ ਗਵਾਵੇ, ਇਸ ਹੈ ਮਾਰ ਰਾਜ ਯੋਗ ਕਮਾਵੇ। ਬਹੁਤ ਟਾਵੇਂ ਭਾਗਾਂ ਵਾਲੇ ਮਨੁੱਖ ਨੇ ਜਿਹੜੇ ਆਪਣੇ ਅੰਦਰੋਂ ਦੁਬਿਧਾ ਨੂੰ ਮੁਕਾ ਦਿੰਦੇ ਹਨ ਜੀ।
ਮੁਕਤ ਪਦਾਰਥ ਹਰ ਰਸ ਚੱਖੇ,
ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਚੱਕ ਕੇ ਗੁਰੂ ਕੇ ਸਿੱਖ ਮੁਕਤੀ ਦੇ ਪਦਾਰਥ ਨੂੰ ਪ੍ਰਾਪਤ ਕਰ ਲੈਂਦੇ ਹਨ ਜੀ।
ਆਵਨ ਜਾਨ ਰਹੇ ਗੁਰ ਰਾਖੇ,
ਸਾਹਿਬ ਕਹਿੰਦੇ ਨੇ ਜਿਨ੍ਹਾਂ ਦੀ ਰੱਖਿਆ ਗੁਰੂ ਕਰਦਾ ਹੈ ਉਹਨਾਂ ਦਾ ਆਉਣ ਦਾ ਅਤੇ ਜਾਣ ਦਾ ਗੇੜ ਮੁੱਕ ਜਾਂਦਾ ਹੈ, ਜਨਮ ਮਰਨ ਤੋਂ ਉਹ ਰਹਿਤ ਹੋ ਜਾਂਦੇ ਹਨ।
ਸਰਵਰ ਹੰਸਾ ਛੋੜ ਨਾ ਜਾਏ,
ਮਹਾਰਾਜ ਕਹਿੰਦੇ ਜਿਹੜਾ ਹੰਸ ਹੈ ਉਹ ਸਰੋਵਰ ਨੂੰ ਕਦੇ ਵੀ ਛੱਡ ਕੇ ਨਹੀਂ ਜਾਂਦਾ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਜਿਵੇਂ ਹੰਸ ਸਰੋਵਰ ਨੂੰ ਛੱਡਦਾ ਨਹੀਂ, ਇਸੇ ਤਰ੍ਹਾਂ ਜਿਹੜਾ ਗੁਰੂ ਕਾ ਸਿੱਖ ਹੈ ਉਹ ਇੱਕ ਵਾਰ ਗੁਰੂ ਦੇ ਦਰ ਦਾ ਮੁਰੀਦ ਬਣ ਜਾਏ ਅਤੇ ਭਾਗਾਂ ਵਾਲੇ ਉਹ ਕਦੇ ਗੁਰੂ ਦਾ ਦਰ ਛੱਡਦਾ ਨਹੀਂ। ਉਹ ਤਾਂ ਇੱਕ ਅਰਦਾਸ ਕਰਦਾ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈਂ ਮਾਰ। ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੈ ਭਾਵੈਂ ਬੁਰਾ ਕਹੈ, ਹਮ ਤਨ ਦਿਓ ਹੈ ਟਾਰ। ਜਿਹੜਾ ਇੱਕ ਵਾਰ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਭਰੋਸੇ ਦੀ ਦਾਤ ਪ੍ਰਾਪਤ ਕਰ ਗਿਆ, ਮਹਾਰਾਜ ਕਹਿੰਦੇ ਪ੍ਰੇਮ ਕਰਕੇ ਭਗਤੀ ਕਰਕੇ ਉਹ ਸਹਿਜ ਅਵਸਥਾ ਵਿੱਚ ਸਮਾ ਜਾਂਦਾ ਹੈ ਜੀ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ।
ਹੁਣ ਗੁਰਮੁਖੋ ਧਿਆਨ ਦਿਓ, ਸੰਸਾਰ ਦੇ ਵਿੱਚ ਬੇਅੰਤ ਸਰੋਵਰ ਨੇ ਅਤੇ ਬੇਅੰਤ ਹੰਸ ਵੀ ਹੋਣਗੇ, ਪਰ ਕਦੇ ਐਸਾ ਨਹੀਂ ਹੋਇਆ ਵੀ ਕੋਈ ਹੰਸ ਜਿਹੜਾ ਸਰੋਵਰ ਦੇ ਵਿੱਚ ਲੀਨ ਹੋ ਜਾਏ ਜਾਂ ਹੰਸ ਸਰੋਵਰ ਵਰਗਾ ਬਣ ਜਾਏ ਅਤੇ ਸਰੋਵਰ ਹੰਸ ਵਰਗਾ ਬਣ ਜਾਏ। ਪਰ ਗੁਰੂ ਸਰੋਵਰ ਦੇ ਵਿੱਚ ਇਹ ਤਾਕਤ ਹੈ, ਇਹ ਵਡਿਆਈ ਹੈ, ਸਿੱਖ ਹੰਸ ਬਣ ਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਏ ਅਤੇ ਗੁਰੂ ਅਤੇ ਸਿੱਖ ਜਿਹੜੇ ਨੇ ਇੱਕ ਰੂਪ ਹੋ ਜਾਂਦੇ ਹਨ ਜੀ।
ਅਕਥ ਕਥਾ ਗੁਰ ਬਚਨੀ ਆਦਰ,
ਜਦੋਂ ਸਿੱਖ ਆਪਣੇ ਗੁਰੂ ਦੀ ਬਾਣੀ ਨੂੰ ਕਮਾ ਕੇ ਗੁਰੂ ਦੇ ਵਿੱਚ ਲੀਨ ਹੋ ਗਿਆ, ਉਸ ਅਵਸਥਾ ਨੂੰ ਮਹਾਰਾਜ ਕਹਿੰਦੇ ਬਿਆਨ ਨਹੀਂ ਕੀਤਾ ਜਾ ਸਕਦਾ। ਹਾਂ ਇੰਨਾ ਕਹਿ ਸਕਦੇ ਹਾਂ ਕਿ ਸਿੱਖ ਜਿਹੜਾ ਹੈ ਗੁਰੂ ਦੇ ਬਚਨਾਂ 'ਤੇ ਤੁਰ ਕੇ ਸੰਸਾਰ ਦੇ ਵਿੱਚ ਅਤੇ ਨਿਰੰਕਾਰ ਦੇ ਘਰ ਵਿੱਚ ਮਾਨ ਸਨਮਾਨ ਪ੍ਰਾਪਤ ਕਰਦਾ ਹੈ ਜੀ।
ਸੁਨ ਮੰਡਲ ਇੱਕ ਜੋਗੀ ਬੈਸੇ,
ਇੱਥੇ ਜੋਗੀ ਦਾ ਭਾਵ ਜੇ ਜੁੜਿਆ ਹੋਇਆ। ਸੁਨ ਮੰਡਲ ਇੱਕ ਐਸੀ ਅਵਸਥਾ ਦਾ ਨਾਂ ਹੈ ਜਿੱਥੇ ਮਨੁੱਖ ਦੇ ਮਨ ਵਿੱਚ ਕੋਈ ਫੁਰਨਾ ਨਹੀਂ ਫੁਰਦਾ। ਮਹਾਰਾਜ ਕਹਿੰਦੇ ਸਿੱਖ ਆਪਣੇ ਗੁਰੂ ਵਿੱਚ ਇੰਨਾ ਲੀਨ ਹੋ ਜਾਏ, ਇਸ ਤਰ੍ਹਾਂ ਦੀ ਅਵਸਥਾ ਬਣ ਜਾਏ ਕਿ ਕਦੇ ਵੀ ਉਹਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਮਾਇਆ ਦਾ ਫੁਰਨਾ ਨਾ ਫੁਰੇ ਜੀ।
ਨਾਰ ਨਾ ਪੁਰਖ ਕਹੋ ਕੋ ਕੈਸੇ,
ਜਦੋਂ ਮਹਾਰਾਜ ਕਹਿੰਦੇ ਨੇ ਉਹ ਇੱਕ ਅਵਸਥਾ ਵਿੱਚ ਟਿਕ ਜਾਏਗਾ ਨਾ, ਫਿਰ ਉਹਦੇ ਵਿੱਚੋਂ ਇਸਤਰੀ ਅਤੇ ਮਰਦ ਦੀ ਪਹਿਚਾਣ ਕਰਨੀ ਔਖੀ ਹੋਵੇਗੀ। ਸਤਿਗੁਰੂ ਦੇ ਕਹਿਣ ਦਾ ਭਾਵ ਇਹ ਹੈ ਕਿ ਬੰਦੇ ਦੇ ਅੰਦਰ ਕਾਮ ਦੀ ਕ੍ਰੋਧ ਦੀ ਬਿਰਤੀ ਜਿਹੜੀ ਹੈ ਉਹ ਮੁਕੰਮਲ ਤੌਰ 'ਤੇ ਖਤਮ ਹੋ ਜਾਂਦੀ ਹੈ।
ਤ੍ਰਿਭਵਨ ਜੋਤ ਰਹੇ ਲਿਵਲਾਈ,
ਹਾਂਜੀ ਪੜ੍ਹਦੇ ਹੋ ਜੀ।
सुर नर नाथ सच्चे सरनाई।
जदों मनुख दे मन विच्चों माया दे फुरने बिल्कुल शांत हो गए, फिर महाराज कहिंदे ने सिख नूं ऐसी अवस्था प्राप्त हुंदी है कि जिवें वड्डे वड्डे देवी देवते वड्डे वड्डे नाथ जोगी अकाल पुरख वाहिगुरू की शरण विच रहिंदे ने, इस तरह सिख जिहड़ा है उस गुरू दे विच अकाल पुरख विच समा जांदा है ਜਿਹੜਾ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਹੈ ਜੀ।
ਆਨੰਦ ਮੂਲ ਅਨਾਥ ਅਧਾਰੀ।
ਪਰਮਾਤਮਾ ਸਾਹਿਬ ਕਹਿੰਦੇ ਸਾਰੇ ਸੁੱਖਾਂ ਦਾ ਸੋਮਾ ਹੈ, ਮੂਲ ਹੈ, ਨਿਆਸਰਿਆਂ ਦਾ ਆਸਰਾ ਹੈ ਜੀ।
ਗੁਰਮੁਖ ਭਗਤ ਸਹਿਜ ਵਿਚਾਰੀ।
ਗੁਰਮੁਖ ਜਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦੇ ਰਾਹੀਂ ਸਹਿਜ ਅਵਸਥਾ ਵਿੱਚ ਟਿਕ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦੇ ਹਨ ਜੀ।
ਭਗਤ ਵਛਲ ਭੈ ਕਾਟ ਨਿਹਾਰੇ।
ਭਗਤ ਵਛਲ ਦਾ ਭਾਵ ਹੈ ਕਿ ਪਰਮਾਤਮਾ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਸੁਭਾਅ ਦੇ ਬੇਅੰਤ ਗੁਣ ਨੇ, ਅਤੇ ਇੱਕ ਗੁਣ ਮਹਾਰਾਜ ਕਹਿੰਦੇ ਇਹ ਹੈ ਕਿ ਉਹ ਆਪਣੀ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ ਅਤੇ ਉਹਨਾਂ ਦੇ ਸਾਰੇ ਡਰ ਸਾਰੇ ਭੈ ਦੂਰ ਕਰ ਦਿੰਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ।
ਹਉਮੈ ਮਾਰ ਮਿਲੇ ਪਗ ਧਾਰੇ।
ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰੀਤ ਕਰਨ ਵਾਲੇ ਗੁਰਮੁਖ ਆਪਣੇ ਮਨ ਵਿੱਚੋਂ ਹਉਮੈ ਨੂੰ ਦੂਰ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਟਿਕਦੇ ਹਨ।
ਅਨਿਕ ਯਤਨ ਕਰ ਕਾਲ ਸੰਤਾਏ।
ਮਹਾਰਾਜ ਕਹਿੰਦੇ ਨੇ ਜਦੋਂ ਅਸੀਂ ਸੰਸਾਰ ਦੇ ਵਿੱਚ ਆਉਂਦੇ ਹਾਂ ਅਤੇ ਮਾਇਕ ਪਦਾਰਥਾਂ ਦਾ ਦੁਨੀਆਂ ਦੇ ਰਸਾਂ ਕਸਾਂ ਦਾ ਝੰਬੇਲਾ ਜਿਹੜਾ ਹੈ ਉਹ ਵਾਰ ਵਾਰ ਸਾਨੂੰ ਆਤਮਿਕ ਮੌਤੇ ਮਾਰਨ ਵਾਸਤੇ ਮਜਬੂਰ ਕਰਦਾ ਹੈ।
ਮਰਨ ਲਿਖਾਏ ਮੰਡਲ ਮਹਿ ਆਏ।
ਇਹ ਜਿਹੜੀ ਆਤਮਿਕ ਮੌਤ ਸਾਡੀ ਵਾਰ ਵਾਰ ਹੁੰਦੀ ਹੈ, ਅਸਲ ਦੇ ਵਿੱਚ ਮਹਾਰਾਜ ਕਹਿੰਦੇ ਬੰਦਾ ਸੰਸਾਰ 'ਤੇ ਆਉਣ ਤੋਂ ਪਹਿਲਾਂ ਹੀ ਅਕਾਲ ਪੁਰਖ ਦੇ ਦਰ ਤੋਂ ਲਿਖਾ ਕੇ ਲਿਆਉਂਦਾ ਹੈ ਜੀ।
ਜਨਮ ਪਦਾਰਥ ਦੁਬਿਧਾ ਖੋਵੈ।
ਜਿਹੜਾ ਸਾਨੂੰ ਸੋਹਣਾ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਦੁਬਿਧਾ ਦੇ ਵਿੱਚ ਪੈ ਕੇ ਮਹਾਰਾਜ ਕਹਿੰਦੇ ਮਨਮੁੱਖ ਇਹ ਸੋਹਣੇ ਜਨਮ ਨੂੰ ਬਰਬਾਦ ਕਰ ਲੈਂਦਾ ਹੈ ਜੀ।
ਆਪ ਨਾ ਜੀਨਸ ਭ੍ਰਮ ਭ੍ਰਮ ਰੋਵੈ।
ਮਨਮੁੱਖ ਆਪਣੇ ਆਪ ਦੀ ਖੋਜ ਨਹੀਂ ਕਰਦਾ ਵੀ ਮੈਂ ਕੌਣ ਹਾਂ। ਮਹਾਰਾਜ ਨੇ ਕਿਹਾ ਨਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨਮੁੱਖ ਆਪਣੇ ਆਪ ਦੀ ਖੋਜ ਨਹੀਂ ਕਰਦਾ ਅਤੇ ਵਾਰ ਵਾਰ ਭਰਮਾਂ ਦੇ ਵਿੱਚ ਪੈ ਕੇ ਕੁਰਾਹੇ ਪੈ ਕੇ ਰੋਂਦਾ ਹੈ ਜੀ।
ਕਹਿ ਤੋ ਪੜ ਤੋ ਸੁਣ ਤੋ ਏਕ।
ਮਹਾਰਾਜ ਕਹਿੰਦੇ ਜਿਹੜਾ ਮਨੁੱਖ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹੈ, ਨਾਮ ਨੂੰ ਪੜ੍ਹਦਾ ਹੈ ਤੇ ਨਾਮ ਨੂੰ ਸੁਣਦਾ ਹੈ ਜੀ।
ਧੀਰਜ ਧਰਮ ਧਰਨੀ ਤਰ ਟੇਕ।
ਜਿਹੜਾ ਪਰਮਾਤਮਾ ਸਾਰੀ ਧਰਤੀ ਦਾ ਸਾਰੇ ਸੰਸਾਰ ਦਾ ਆਸਰਾ ਹੈ, ਫਿਰ ਉਸ ਵਾਹਿਗੁਰੂ ਦੇ ਕੋਲੋਂ ਮਨੁੱਖ ਨੂੰ ਧੀਰਜ ਮਿਲਦਾ ਹੈ, ਧਰਮ ਦੀ ਦਾਤ ਪ੍ਰਾਪਤ ਹੁੰਦੀ ਹੈ ਜੀ।
ਜਤ ਸਤ ਸੰਜਮ ਹਿਰਦੈ ਸਮਾਏ।
ਉਸ ਮਨੁੱਖ ਦੇ ਹਿਰਦੇ ਵਿੱਚ ਮਹਾਰਾਜ ਕਹਿੰਦੇ ਨੇ ਉੱਚਾ ਸੁੱਚਾ ਜੀਵਨ ਆ ਜਾਂਦਾ ਹੈ, ਸੱਚਾਈ ਆ ਜਾਂਦੀ ਹੈ, ਸੰਜਮ ਆ ਜਾਂਦਾ ਹੈ ਜੀ।
ਚੌਥੇ ਪਦ ਕੋ ਜੇ ਮਨ ਪਤੀ ਆਏ।
ਜਿਹੜੇ ਮਨੁੱਖ ਦੇ ਮਨ ਵਿੱਚ ਚੌਥੀ ਅਵਸਥਾ ਨੂੰ ਪ੍ਰਾਪਤ ਕਰਨ ਦੀ ਭਾਵਨਾ ਬਣਦੀ ਹੈ। ਮਾਇਆ ਦੇ ਤਿੰਨ ਗੁਣ ਨੇ ਰਜੋ ਤਮੋ ਅਤੇ ਸਤੋ। ਜਿਹੜਾ ਇਹਨਾਂ ਤਿੰਨਾਂ ਗੁਣਾਂ ਤੋਂ ਉੱਤੇ ਉੱਠ ਜਾਂਦਾ ਹੈ ਉਹਨੂੰ ਮਹਾਰਾਜ ਕਹਿੰਦੇ ਨੇ ਤੁਰਿਆ ਅਵਸਥਾ ਪ੍ਰਾਪਤ ਹੁੰਦੀ ਹੈ ਜੀ।
ਸਾਚੇ ਨਿਰਮਲ ਮੈਲ ਨਾ ਲਾਗੈ।
ਜਿਹੜੇ ਮਨੁੱਖ ਗੁਰੂ ਸਰੋਵਰ ਦੇ ਵਿੱਚ ਟਿਕਦੇ ਨੇ ਉਹ ਨਿਰਮਲ ਹੋ ਜਾਂਦੇ ਨੇ, ਉਹਨਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ।
ਗੁਰ ਕੈ ਸ਼ਬਦ ਪਰਮ ਭਉ ਭਾਗੈ।
ਗੁਰੂ ਦੇ ਸ਼ਬਦ ਦੀ ਕਿਰਪਾ ਦੇ ਨਾਲ ਉਹਨਾਂ ਦੇ ਅੰਦਰਲਾ ਭਰਮ ਦੂਰ ਹੋ ਜਾਂਦਾ ਹੈ।
ਸੂਰਤ ਮੂਰਤ ਆਦਿ ਅਨੂਪ।
ਜਿਹੜਾ ਪਰਮਾਤਮਾ ਕਹਿੰਦੇ ਬਹੁਤ ਸੁੰਦਰ ਹੈ, ਜਿਹਦੇ ਸਰੂਪ ਨੂੰ ਜਿਹਦੀ ਹਸਤੀ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹੜਾ ਉਪਮਾ ਤੋਂ ਰਹਿਤ ਹੈ ਜੀ।
ਨਾਨਕ ਜਾਚੈ ਸਾਚ ਸਰੂਪ।
ਮਹਾਰਾਜ ਕਹਿੰਦੇ ਨੇ ਦਾਸ ਨਾਨਕ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਨਾਮ ਦੀ ਜਾਚਨਾ ਤੇਰੇ ਦਰ ਤੋਂ ਕਰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਬਦ ਬਹੁਤ ਲੰਮੇਰਾ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਇਸ ਸਾਰੇ ਸ਼ਬਦ ਵਿੱਚ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਜੁੜਨ ਵਾਸਤੇ ਪ੍ਰੇਰਨਾ ਬਖਸ਼ਿਸ਼ ਕੀਤੀ, ਇਹ ਵਿਚਾਰ ਸਾਨੂੰ ਦ੍ਰਿੜ ਕਰਵਾਇਆ ਹੈ। ਬਾਣੀ ਨਾਲ ਜੁੜ ਜਾਈਏ, ਬਾਣੀ ਨੂੰ ਪੜ੍ਹੀਏ, ਬਾਣੀ ਦਾ ਜਾਪ ਕਰੀਏ, ਸਾਡੇ ਹਿਰਦੇ ਦੇ ਵਿੱਚ ਨਾਮ ਰੂਪੀ ਰਤਨਾਂ ਦਾ ਵਾਸਾ ਹੋ ਜਾਵੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ ਜੀ। ਸਾਰੀ ਸੰਗਤ ਦਾ ਧੰਨਵਾਦ ਹੈ। ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮਾਨਯੋਗ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਦੇ ਜਾਪ ਸਰਵਣ ਕਰੀਏ ਜੀ।
ਸਾਚੇ ਨਿਰਮਲ ਮਹਿਲ ਨਾ ਲਾਗੈ, ਗੁਰ ਕੈ ਸ਼ਬਦ ਪਰਮ ਪਉ ਭਾਗੈ, ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।